दंडौत वंदन अनकुबार बर सर्व कला सम रथ डोलन ते राखो प्रभु नानक दे कर हाथ ज्ञान ध्यान किछ कर्म न जाना ना जाना ना वो जाना सार न जाना तेरी संगत के अंचल लावो बिखम नदी जाए तरणी याही पुलते प्रगट हुए ताही कुल को नाम पुन द्वादश गोरिंद को देखो पाई ज्ञान की आई आंधी देखो पाई ज्ञान की आई आंधी
देखो पाई ज्ञान की आई आंधी देखो पाई ज्ञान की आई आंधी
ज्ञान की आई
ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਮੁਖ ਪਿਆਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਕਈਆਂ ਦਿਨਾਂ ਤੋਂ ਇੱਥੇ ਰਲ ਮਿਲ ਕੇ ਬੈਠ ਕੇ ਨਾਮ ਜਪ ਕੇ ਗੁਰਬਾਣੀ ਕੀਰਤਨ ਸ਼੍ਰਵਣ ਕਰਕੇ ਜੋ ਇਸ ਮਨੁੱਖਾ ਜੀਵਨ ਦਾ ਮਨੋਰਥ ਹੈ। ਮਹਾਰਾਜ ਗੁਰਬਾਣੀ ਦੇ ਵਿੱਚ ਇਸ ਮਨੁੱਖਾ ਜੀਵਨ ਦਾ ਮਨੋਰਥ ਦੱਸਦੇ ਨੇ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੈਨੂੰ ਇੱਕ ਅਵਸਰ ਮਿਲਿਆ, ਇਹ ਤੈਨੂੰ ਇੱਕ ਮੌਕਾ ਤੇਰੇ ਹੱਥ ਵਿੱਚ ਆਇਆ ਕਾਹਦੇ ਲਈ, ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੈਨੂੰ ਇੱਕ ਵਾਰੀ ਮਿਲੀ ਹੈ ਜਿਹਦੇ ਵਿੱਚ ਤੂੰ ਪਰਮ ਪਿਤਾ ਪਰਮਾਤਮਾ ਦੇ ਨਾਲ ਮਿਲ ਕੇ ਉਹਦੇ ਵਿੱਚ ਅਭੇਦ ਹੋ ਸਕਦਾ। ਇਸ ਵਾਸਤੇ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਹੋਰ ਕੋਈ ਵੀ ਕੰਮ ਤੇਰੇ ਕਰਨ ਵਾਲਾ ਨਹੀਂ। ਮਹਾਰਾਜ ਕੀ ਕਰਨ ਵਾਲਾ? ਪਾਤਸ਼ਾਹ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਜਾ ਕੇ ਜੁੜਨਾ, ਉੱਥੇ ਜਾ ਕੇ ਨਾਮ ਦਾ ਅਭਿਆਸ ਕਰਨਾ, ਇਹ ਕੰਮ ਤੇਰੇ ਕਰਨ ਵਾਲਾ ਹੈ। ਸੋ ਉਸ ਮਨੋਰਥ ਨੂੰ ਆਪ ਭਲੀ ਭਾਂਤ ਪ੍ਰਾਪਤ ਹੋ ਰਹੇ ਹੋ। ਤਥਾ ਸਤਿਗੁਰੂ ਜੀ ਦਾ ਪਾਵਨ ਤੇ ਪਵਿੱਤਰ ਦਰਸ਼ਨ ਪਰਸ ਕੇ ਆਪਣਾ ਇਹ ਜੀਵਨ ਸਫਲਾ ਕਰਦੇ ਪਏ ਹੋ। ਭਾਈ ਗੁਰਦਾਸ ਜੀ ਦਾ ਇੱਕ ਬੜਾ ਸੁੰਦਰ ਬਚਨ ਹੈ। ਭਾਈ ਜੀ ਕਹਿੰਦੇ ਬੜੇ ਲੰਮੇ ਸਮੇਂ ਬਾਅਦ ਤੈਨੂੰ ਇਹ ਦੇਹੀ ਪ੍ਰਾਪਤ ਹੋਈ ਹੈ, ਮਨੁੱਖਾ ਦੇਹੀ ਪ੍ਰਾਪਤ ਹੋ ਗਈ। ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ। ਬੜੇ ਲੰਮੇ ਸਮੇਂ ਬਾਅਦ ਕਈ ਜੂਨਾ ਭੋਗ ਕੇ ਮਨੁੱਖਾ ਦੇਹੀ ਮਿਲੀ, ਪਰ ਇਹ ਮਨੁੱਖਾ ਦੇਹੀ ਸਫਲਾ ਉਦੋਂ ਹੈ ਜਦੋਂ ਇਹ ਮਨੁੱਖਾ ਦੇਹੀ ਮਿਲ ਗਈ ਤੇ ਇਹ ਮਨੁੱਖ ਗੁਰੂ ਸ਼ਰਨ ਵਿੱਚ ਚਲਾ ਜਾਏ। ਭਾਈ ਜੀ ਦਾ ਬਚਨ ਹੈ, ਕਹਿੰਦੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕਹਿ। ਬੜੇ ਲੰਮੇ ਸਮੇਂ ਬਾਅਦ ਇਹ ਮਨੁੱਖਾ ਨਿਰਮੋਲਕ ਜੀਵਨ ਮਿਲ ਗਿਆ, ਪਰ ਸਫਲਾ ਉਦੋਂ ਜਦੋਂ ਗੁਰੂ ਦੀ ਚਰਨ ਸ਼ਰਨ ਵਿੱਚ ਚਲਾ ਜਾਏ। ਫਿਰ ਅਗਲੀ ਪੰਕਤੀ ਵਿੱਚ ਬਚਨ ਕਰਦੇ ਭਾਈ ਜੀ, ਕਹਿੰਦੇ ਨੇਤਰ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਬਚਨ ਧਰਨ ਕਹਿ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕਹਿ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਹਸਤ ਅਮੋਲ ਗੁਰਦੇਵ ਸੇਵ ਕਹਿ ਸਫਲ, ਕਹਿੰਦੇ ਚਰਨ ਅਮੋਲ ਪ੍ਰਦਕਸ਼ਨਾ ਕਰਨ ਕਹਿ। ਨੇਤਰ ਉਦੋਂ ਨਿਰਮੋਲਕ ਬਣ ਜਾਇਆ ਕਰਦੇ ਨੇ ਜਦੋਂ ਮਨੁੱਖ ਇਹਨਾਂ ਨੇਤਰਾਂ ਦੇ ਨਾਲ ਗੁਰੂ ਦਾ ਦਰਸ਼ਨ ਪਰਸ ਲਏ। ਫਿਰ ਕਹਿੰਦੇ ਸ਼ਰਵਣ ਉਦੋਂ ਧੰਤਾ ਦੇ ਯੋਗ ਹੋ ਗਏ, ਇਹ ਕੰਨ ਉਦੋਂ ਇਹਨਾਂ ਦੀ ਸ਼ੋਭਾ ਵੱਧ ਗਈ, ਇਹ ਨਿਰਮੋਲਕ ਹੋ ਗਏ ਜਦੋਂ ਇਹਨਾਂ ਨੇ ਗੁਰੂ ਦਾ ਉਪਦੇਸ਼ ਆਪਣੇ ਰਹੀ ਸੁਣਿਆ ਤੇ ਹਿਰਦੇ ਵਿੱਚੋਂ ਧਾਰਨ ਹੋ ਗਿਆ। ਰਸਨਾ ਉਦੋਂ ਨਿਰਮੋਲਕ ਬਣ ਗਈ ਜਦੋਂ ਇਸ ਰਸਨਾ ਤੋਂ ਰਾਮ ਦਾ ਨਾਮ ਸਿਮਰਨਾ ਕੀਤਾ। ਕਹਿੰਦੇ ਹਸਤ ਉਹ ਨਿਰਮੋਲਕ ਬਣ ਗਏ, ਉਹ ਅਮੁੱਲਕ ਹੋ ਗਏ ਜਿਨ੍ਹਾਂ ਹਸਤਾਂ ਦੇ ਨਾਲ, ਜਿਨ੍ਹਾਂ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰ ਲਈ। ਤੇ ਪਿਆਰਿਓ ਭਾਈ ਜੀ ਕਹਿੰਦੇ ਚਰਨ ਉਹ ਮੁਬਾਰਕ ਨੇ ਜਿਨ੍ਹਾਂ ਚਰਨਾਂ ਦੇ ਉੱਤੇ ਤੁਰ ਕੇ, ਜਿਨ੍ਹਾਂ ਪੈਰਾਂ ਦੇ ਉੱਤੇ ਹੋ ਕੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਚਲਾ ਗਿਆ। ਇਹਨਾਂ ਮਹਾਂਵਾਕਾਂ ਅਨੁਸਾਰ ਜੇ ਮੈਂ ਇਹ ਕਹਿ ਦਿਆਂ ਕਿ ਸਾਧ ਸੰਗਤ ਜੀ, ਆਪ ਜੀ ਦਾ ਤੇ ਰੋਮ ਰੋਮ ਧੰਤਾ ਦੇ ਯੋਗ ਹੋਇਆ ਪਿਆ, ਰੋਮ ਰੋਮ ਸਫਲਾ ਹੋਇਆ ਪਿਆ, ਜੋ ਇਹਨਾਂ ਸਾਰੇ ਮਨੋਰਥਾਂ ਦੀ ਪੂਰਤੀ ਕਰਦਿਆਂ ਹੋਇਆਂ ਗੁਰੂ ਸ਼ਰਨ ਵਿੱਚ ਆਏ ਹਾਂ ਤੇ ਗਿਆਨ ਦੀ ਪ੍ਰਾਪਤੀ ਕਰ ਰਹੇ ਹਾਂ। ਆਪ ਜੀ ਦੇ ਸਾਹਮਣੇ ਭਗਤ ਜੀ ਕਬੀਰ ਜੀ ਦੀ ਰਾਗ ਗੌੜੀ ਦੇ ਵਿੱਚ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਪੜ੍ਹਿਆ ਜਿਹਦੇ ਵਿੱਚ ਭਗਤ ਜੀ ਕਹਿੰਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਹੇ ਭਾਈ ਕਹਿੰਦੇ ਦੇਖੋ ਗਿਆਨ ਦੀ ਹਨੇਰੀ ਆ ਗਈ। ਹੁਣ ਜਦੋਂ ਕਿਤੇ ਸਾਡੇ ਰੋਜ਼ਾਨਾ ਜੀਵਨ ਵਿੱਚ, ਆਮ ਜੀਵਨ ਦੇ ਵਿੱਚ ਹਨੇਰੀ ਆ ਜਾਏ, ਲੋਕ ਦਵਾ ਦਵਾ ਆਪੋ ਆਪਣੇ ਘਰਾਂ ਦੇ ਬੂਹਿਆਂ ਨੂੰ ਬੰਦ ਕਰ ਲੈਂਦੇ, ਬਾਰੀਆਂ ਬੰਦ ਕਰ ਲੈਂਦੇ ਨੇ, ਰੋਸ਼ਨਦਾਨ ਖੁੱਲ੍ਹਾ ਅਤੇ ਚਿਟਕਣੀ ਲਾ ਲੈਂਦੇ ਹੈ, ਉਹਦੇ ਅੱਗੇ ਪਰਦੇ ਕਰ ਲੈਂਦੇ ਹੈ, ਭਾਵ ਹਨੇਰੀ ਆ ਗਈ ਵੀ ਹਨੇਰੀ ਦੇ ਨਾਲ ਜਿਹੜਾ ਮਕਾਨ ਹੈ ਮਿੱਟੀ ਦੇ ਨਾਲ ਭਰ ਜਾਏਗਾ। ਜਿੰਨੀਆਂ ਕੀਮਤੀ ਵਸਤਾਂ ਪਈਆਂ ਨੇ ਸਾਰੀਆਂ ਗਰਦੋ ਗੁਬਾਰ ਦੇ ਨਾਲ ਭਰ ਜਾਣਗੀਆਂ। ਭਾਵ ਹਨੇਰੀ ਤੋਂ ਬਚਣ ਦਾ ਯਤਨ ਕਰੀਦਾ। ਜੇ ਕਿਤੇ ਮਨੁੱਖ ਘਰ ਦੇ ਵਿੱਚ ਨਹੀਂ, ਘਰ ਤੋਂ ਬਾਹਰ ਹੈ, ਹੋਰ ਨਹੀਂ ਤੇ ਮਨੁੱਖ ਅੱਖਾਂ ਮੀਟ ਲੈਂਦਾ, ਕਹਿੰਦਾ ਅੱਖਾਂ ਘੱਟੇ ਦੇ ਨਾਲ ਭਰ ਜਾਣਗੀਆਂ। ਪਰ ਮੈਂ ਬੇਨਤੀ ਕਰਾਂ, ਜੇ ਕਿਸੇ ਦੇ ਜੀਵਨ ਵਿੱਚ ਗਿਆਨ ਦੀ ਹਨੇਰੀ ਆ ਜਾਏ ਸੰਗਤ ਜੀ, ਉਹ ਅੱਖਾਂ ਬੰਦ ਨਹੀਂ ਕਰਦਾ, ਅੱਖਾਂ ਸਗੋਂ ਖੁੱਲ ਜਾਇਆ ਕਰਦੀਆਂ ਨੇ, ਉਹ ਅੱਖਾਂ ਖੁੱਲ ਜਾਂਦੀਆਂ ਨੇ। ਕਿਉਂ? ਕਿਉਂਕਿ ਗਿਆਨ ਇੱਕ ਪ੍ਰਕਾਸ਼ ਹੈ, ਕਿਉਂਕਿ ਗਿਆਨ ਇੱਕ ਮਹਾਨ ਰੋਸ਼ਨੀ ਹੈ। ਤੇ ਇਹ ਗਿਆਨ ਦਾ ਪ੍ਰਕਾਸ਼, ਧਿਆਨ ਰੱਖਣਾ, 84 ਲੱਖ ਜੂਨ ਮੰਨੀ ਗਈ, 4 ਖਾਣੀਆਂ ਮੰਨੀਆਂ ਗਈਆਂ। ਮਹਾਰਾਜ ਕਹਿੰਦੇ ਅੰਡਜ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ, ਭਾਵ ਆਂਡਿਆਂ ਵਿੱਚੋਂ ਜੀਵ ਪੈਦਾ ਹੁੰਦੇ ਹੈ, ਜੇਰ ਵਿੱਚੋਂ ਜੀਵ ਪੈਦਾ ਹੁੰਦੇ ਹੈ, ਮੁੜਕੇ ਵਿੱਚੋਂ ਜੀਵ ਪੈਦਾ ਹੁੰਦੇ, ਧਰਤੀ ਵਿੱਚੋਂ ਜੀਵ ਪੈਦਾ ਹੁੰਦੇ। ਪਰ 84 ਲੱਖ ਜੂਨ ਦੇ ਵਿੱਚੋਂ ਕੇਵਲ ਤੇ ਕੇਵਲ ਮਨੁੱਖਾ ਜਨਮ ਹੈ ਜਿਹਦੇ ਵਿੱਚ ਆ ਕੇ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਬਾਕੀ ਦੀਆਂ 83,99,999 ਜੋਨੀਆਂ ਨੂੰ ਇਹ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਇੱਕ ਦੁਰਲਭ ਚੀਜ਼ ਹੈ। ਪਰ ਬੇਨਤੀ ਕਰਾਂ, ਜੇ ਮਨੁੱਖਾ ਜੀਵਨ ਲੈ ਲਿਆ, ਮਨੁੱਖਾ ਜੀਵਨ ਲੈ ਕੇ ਪਿਆਰਿਓ ਇਹਦੇ ਵਿੱਚ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ। ਮਹਾਂਪੁਰਖ ਕਹਿੰਦੇ ਇੱਦਾਂ ਸਮਝ ਲਓ ਕਿ ਇਹ ਮਨੁੱਖ ਮਨੁੱਖ ਨਹੀਂ ਬਣਿਆ, ਅਜੇ ਪਸ਼ੂ ਹੀ ਹੈ। ਕਿਉਂਕਿ ਮਨੁੱਖ ਤੇ ਪਸ਼ੂ ਦੇ ਵਿੱਚ ਕੇਵਲ ਇੰਨਾ ਕੋਈ ਫਰਕ ਹੁੰਦਾ ਹੈ ਕਿ ਮਨੁੱਖ ਦੇ ਵਿੱਚ ਗਿਆਨ ਪ੍ਰਾਪਤੀ ਦੀ ਸਮਰੱਥਾ ਹੈ ਅਤੇ ਪਸ਼ੂ ਦੇ ਵਿੱਚ ਗਿਆਨ ਪ੍ਰਾਪਤੀ ਦੀ ਯੋਗਤਾ ਨਹੀਂ। ਸਾਰ ਕਤਾਵਲੀ ਦੇ ਕਰਤਾ ਪੰਡਿਤ ਹਰਦਿਆਲ ਜੀ ਲਿਖਦੇ ਨੇ, ਕਹਿੰਦੇ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ। ਸੌਂਦਾ ਮਨੁੱਖ ਵੀ ਹੈ, ਸੌਂਦਾ ਪਸ਼ੂ ਵੀ ਹੈ, ਖਾਂਦਾ ਮਨੁੱਖ ਵੀ ਹੈ, ਖਾਂਦਾ ਪਸ਼ੂ ਵੀ ਹੈ, ਬੱਚੇ ਮਨੁੱਖ ਵੀ ਪੈਦਾ ਕਰਦਾ ਹੈ, ਬੱਚੇ ਪਸ਼ੂ ਵੀ ਪੈਦਾ ਕਰਦਾ ਹੈ, ਡਰਦਾ ਮਨੁੱਖ ਵੀ ਹੈ, ਡਰਦਾ ਪਸ਼ੂ ਵੀ ਹੈ। ਕਹਿੰਦੇ ਇਹ ਤਾਂ ਸਾਰੇ ਗੁਣ ਪਸ਼ੂਆਂ ਵਾਲੇ ਹੈ, ਮਨੁੱਖ ਦਾ ਕੀ ਵਾਧਾ ਹੋਇਆ? ਕਹਿੰਦੇ ਨਰਨ ਗਿਆਨ ਨਿਜ ਅਧਿਕਤਾ, ਜੇ ਮਨੁੱਖ ਦੇਹ ਪ੍ਰਾਪਤ ਕਰ ਲਈ, ਇਹ ਨਰ ਦੇ ਕੋਲ ਵਾਧਾ ਇਹ ਹੈ ਕਿ ਇਹ ਗਿਆਨ ਪ੍ਰਾਪਤ ਕਰ ਸਕਦਾ। ਜੇ ਗਿਆਨ ਪ੍ਰਾਪਤ ਨਹੀਂ ਕੀਤਾ, ਕਹਿੰਦੇ ਗਿਆਨ ਬਿਨਾਂ ਪਸ ਜਾਣ ਇਹ ਕੋਈ ਪਸ਼ੂ ਤੋਂ ਬਹੁਤਾ ਉੱਚਾ ਨਹੀਂ ਹੋ ਸਕਿਆ। ਮਹਾਰਾਜ ਕਹਿੰਦੇ ਪਸ਼ੂ ਦੇ ਬਰਾਬਰ ਹੈ। ਆਰਫ ਲਿਖਦਾ ਹੈ, ਕਹਿੰਦਾ ਬਿਨਾਂ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਸੱਖਣਾ ਚੰਦ ਪਰਿਵਾਰ ਬਾਝੋਂ, ਬਿਨਾਂ ਗਿਆਨ ਵਿਚਾਰ ਦੇ ਜਾਣ ਬੰਦਾ ਹਾਂਡੀ ਜਿਸ ਤਰ੍ਹਾਂ ਲੂਣ ਵਿਸਾਰ ਬਾਝੋਂ, ਬਿਨਾਂ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਸਾਰੰਗੀ ਸੱਖਣੀ ਤਾਰ ਬਾਝੋਂ। ਬਈ ਬਿਨਾਂ ਗਿਆਨ ਵਿਚਾਰ ਦੇ ਜਾਣ ਬੰਦਾ ਜਿਵੇਂ ਸੱਖਣਾ ਮਿਆਨ ਤਲਵਾਰ ਬਾਝੋਂ। ਇਸੇ ਤਰ੍ਹਾਂ ਜੇ ਮਨੁੱਖ ਨੇ ਗਿਆਨ ਪ੍ਰਾਪਤ ਨਹੀਂ ਕੀਤਾ, ਮਨੁੱਖ ਸੱਖਣਾ ਹੈ, ਕਹਿੰਦਾ ਮਨੁੱਖ ਅਧੂਰਾ ਹੈ। ਇੱਕ ਕਵੀ ਬੈਤਾਲ ਹੋਇਆ, ਰਾਜਾ ਵਿਕਰਮਾਜੀਤ ਦੀ ਸਭਾ ਦੇ ਦਰਬਾਰ ਦੇ ਵਿੱਚ, ਇਹ ਬੜਾ ਨੀਤੀਵਾਨ ਕਵੀ ਹੋਇਆ, ਉਹ ਕਹਿੰਦਾ ਵੇਖੋ ਜਿਹੜੇ ਮਨੁੱਖ ਦਾ ਹਿਰਦਾ ਗਿਆਨ ਤੋਂ ਬਿਨਾਂ ਸੁਣਨਾ, ਉਹਦੇ ਹਿਰਦੇ ਵਿੱਚ ਇੱਦਾਂ ਮੰਨੋ ਕਿ ਜਿੱਦਾਂ ਉਹਦੇ ਹਿਰਦੇ ਵਿੱਚ ਸ਼ਮਸ਼ਾਨ ਭੂਮੀ ਵਾਂਗ ਸੁਣ ਮਸਾਣ ਵਰਤੀ ਹੋਵੇ। ਕਹਿੰਦਾ ਸੱਸੀ ਬਿਨ ਸੁਣਨੀ ਰਹਿਣ ਗਿਆਨ ਬਿਨ ਹਿਰਦਾ ਸੁਣਨਾ, ਕੁਲ ਸੁਣਨਾ ਬਿਨ ਪੂਤ ਪਾਤ ਬਿਨ ਤਰਵਰ ਸੁਣਨਾ, ਜਲ ਬਿਨ ਸੁਣਨਾ ਤਾਲ ਘਟਾ ਸੁਣੀ ਬਿਨ ਦਾਮਨੀ, ਕਹੇ ਬੈਤਾਲ ਵਿਕਰਮਾ ਬਈ ਘਰ ਸੁਣਨਾ ਬਿਨ ਦਾਮਨੀ। ਕਹਿੰਦਾ ਜਿੱਦਾਂ ਚੰਦਰਮਾ ਤੋਂ ਬਿਨਾਂ ਰਾਤ ਸੁਣੀ ਤੇ ਅਧੂਰੀ ਹੋ ਜਾਂਦੀ ਹੈ, ਰਾਤ ਪੂਰੀ ਨਹੀਂ। ਕਹਿੰਦਾ ਜਿਸ ਤਰ੍ਹਾਂ ਕਿਸੇ ਕੁਲ ਵਿੱਚ ਪੁੱਤਰ ਦੀ ਪ੍ਰਾਪਤੀ ਨਾ ਹੋਵੇ ਉਹ ਕੁਲ ਸੁਣੀ, ਜਿਸ ਤਰ੍ਹਾਂ ਤਾਲ 'ਤੇ ਹੋਵੇ ਤਾਲ ਵਿੱਚ ਜਲ ਨਹੀਂ ਉਹ ਤਾਲ ਜਲ ਬਿਨਾਂ ਸੁਣਨਾ, ਜੇ ਬਿਰਸ਼ ਹੋਵੇ ਬਿਰਸ਼ ਦੇ ਪੱਤਰ ਹੈ ਨਹੀਂ ਉਹ ਬਿਰਸ਼ ਪੱਤਰਾਂ ਬਿਨਾਂ ਅਧੂਰਾ। ਇਸੇ ਤਰ੍ਹਾਂ ਕਹਿੰਦਾ ਘਰ ਵਿੱਚ ਇਸਤਰੀ ਨਾ ਹੋਵੇ ਉਹ ਘਰ ਸੁਣਨਾ ਘਰ ਦੀ ਸੋਭਾ ਨਹੀਂ। ਬੈਤਾਲ ਕਹਿੰਦਾ ਹੇ ਵਿਕਰਮਾਜੀਤ ਰਾਜਾ, ਇਸੇ ਤਰ੍ਹਾਂ ਜੇ ਹਿਰਦੇ ਵਿੱਚ ਗਿਆਨ ਨਹੀਂ ਉਹ ਹਿਰਦਾ ਗਿਆਨ ਬਿਨਾਂ ਸੁਣਨਾ, ਉਹ ਹਿਰਦਾ ਸੱਖਣਾ ਉਹ ਹਿਰਦਾ ਅਧੂਰਾ। ਕਬੀਰ ਜੀ ਨੇ ਕਹਿ ਦਿੱਤਾ ਅਧੂਰਾ ਹੀ ਨਹੀਂ, ਇੱਦਾਂ ਸਮਝੋ ਉਹ ਹਿਰਦਾ ਹੀ ਵਿਅਰਥ ਹੈ, ਉਹ ਜੀਵਨ ਵਿਅਰਥ ਮੰਨਿਆ। ਕਬੀਰ ਜੀ ਲਿਖਦੇ ਹੈ,
ਬਾਬਰੇ ਬਿਰਥਾ ਜਨਮ ਗਵਾਇਆ ਤੈਂ, ਬਾਬਰੇ
ਕਰਨ ਪਾਇਆ ਓ ਬਾਬਰੇ ਗਿਆਨ ਵਿਚਾਰ ਨ ਪਾਇਆ ਓ ਬਾਬਰੇ ਗਿਆਨ ਵਿਚਾਰ ਨ ਪਾਇਆ ਓ ਬਾਬਰੇ ਗਿਆਨ ਵਿਚਾਰ ਨ ਪਾਇਆ
ਓ ਜੀ ਗਿਆਨ ਵਿਚਾਰ ਨ ਪਾਇਆ ਬਾਬਰੇ ਗਿਆਨ ਵਿਚਾਰ ਨ ਪਾਇਆ ਬਾਬਰੇ
ਕਹਿੰਦੇ ਜੇ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ ਪਿਆਰਿਆ ਵੇਖੀ ਇਹ ਜੀਵਨ ਇਸ ਤਰ੍ਹਾਂ ਜਿਸ ਤਰ੍ਹਾਂ ਵਿਰਥਾ ਹੋ ਗਿਆ ਕਿਸੇ ਕੰਮ ਨਾ ਆਇਆ। ਸਵਾਲ ਇਹ ਉੱਠਦਾ ਹੈ ਕਿ ਗਿਆਨ ਕਿਹੜੇ ਗਿਆਨ ਦੀ ਭਗਤ ਕਬੀਰ ਜੀ ਕਹਿ ਰਹੇ ਹਨੇਰੀ ਆ ਗਈ, ਜਿਹੜੇ ਗਿਆਨ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਚਲਾ ਜਾਂਦਾ। ਕਿਉਂਕਿ ਗਿਆਨ ਮਹਾਂਪੁਰਖਾਂ ਨੇ ਇਸ ਦੁਨੀਆਂ ਦੇ ਵਿੱਚ ਬੜੇ ਪ੍ਰਕਾਰ ਦਾ ਮੰਨਿਆ ਗਿਆ। ਦਰਸ਼ਨ ਗਿਆਨ ਹੈ, ਸ਼ਾਸਤਰ ਗਿਆਨ ਹੈ, ਭਾਸ਼ਾ ਦਾ ਗਿਆਨ ਹੈ, ਸਾਹਿਤ ਦਾ ਗਿਆਨ ਹੈ, ਸਮਾਜ ਦਾ ਗਿਆਨ ਹੈ, ਸੰਗੀਤ ਗਿਆਨ ਹੈ, ਅਨੇਕਾਂ ਪ੍ਰਕਾਰ ਦਾ ਸੰਸਾਰ ਦੇ ਵਿੱਚ ਗਿਆਨ ਹੈ। ਮੈਂ ਕਹਿੰਦਾ ਦੂਜੇ ਪਾਸੇ ਜੇ ਬਹੁਤ ਪ੍ਰਕਾਰ ਦਾ ਗਿਆਨ ਹੈ ਤਾਂ ਮਨੁੱਖ ਨੇ ਵੀ ਇਸ ਗਿਆਨ ਨੂੰ ਇਕੱਠਾ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ, ਢੇਰ ਲਾਏ ਪਏ ਨੇ ਗਿਆਨ ਦੇ। ਪਰ ਕਬੀਰ ਕਹਿ ਰਹੇ ਨੇ ਤੇਰਾ ਜੀਵਨ ਬਿਰਥਾ ਚਲਾ ਗਿਆ ਗਿਆਨ ਤੋਂ ਬਿਨਾਂ। ਜੇ ਵੇਖਿਆ ਜਾਵੇ ਕਬੀਰ ਜੀ ਨੂੰ ਅੱਜ ਦੇ ਮਨੁੱਖ ਦੇ ਸਾਹਮਣੇ ਖਿਲਾਰਿਆ ਜਾਏ, ਕਬੀਰ ਅੱਜ ਦੇ ਮਨੁੱਖ ਦੇ ਨੇੜੇ ਤੇੜੇ ਵੀ ਨਹੀਂ। ਜਿੰਨਾ ਗਿਆਨ ਅੱਜ ਦੇ ਮਨੁੱਖ ਨੇ ਪ੍ਰਾਪਤ ਕੀਤਾ, ਅੱਜ ਦੇ ਮਨੁੱਖ ਨੇ ਧਰਤੀ ਨਾਪ ਲਈ, ਅੱਜ ਦੇ ਮਨੁੱਖ ਨੇ ਪਤਾਲ ਨਾਪ ਲਏ, ਅੱਜ ਦੇ ਮਨੁੱਖ ਨੇ ਆਕਾਸ਼ ਤੱਕ ਨਾਪ ਲਿਆ, ਅੱਜ ਦੇ ਮਨੁੱਖ ਨੇ ਮੈਂ ਕਹਿੰਦਾ ਚੰਦਰਮਾ ਤੱਕ ਪਹੁੰਚ ਕਰਦਾ, ਇੰਨਾ ਗਿਆਨ। ਪਰ ਕਬੀਰ ਕਹਿ ਰਹੇ ਨੇ ਤੇਰਾ ਜੀਵਨ ਬਿਰਥਾ ਚਲਾ ਗਿਆ ਗਿਆਨ ਤੋਂ ਬਿਨਾਂ। ਉਹ ਕਿਹੜਾ ਗਿਆਨ ਹੈ, ਕਿਹੜੇ ਗਿਆਨ ਦੀ ਭਗਤ ਕਬੀਰ ਜੀ ਗੱਲ ਕਰਦੇ ਪਏ ਨੇ? ਭਗਤ ਕਬੀਰ ਜੀ ਨੇ ਇੱਥੇ ਪਿਆਰਿਓ ਬ੍ਰਹਮ ਗਿਆਨ ਦੀ ਗੱਲ ਕੀਤੀ ਹੈ, ਜਿਸ ਨੂੰ ਆਤਮ ਗਿਆਨ ਵੀ ਆਖਿਆ ਗਿਆ, ਭਾਵ ਆਪਣੇ ਆਪ ਦਾ ਗਿਆਨ। ਅੱਜ ਦੇ ਮਨੁੱਖ ਨੇ ਗਿਆਨ ਬਹੁਤ ਇਕੱਠਾ ਕੀਤਾ ਕੋਈ ਸ਼ੱਕ ਨਹੀਂ, ਪਰ ਇਹਨੂੰ ਪੁੱਛੀਏ ਤੂੰ ਕੌਣ ਹੈ, ਆਪਣੇ ਆਪ ਦਾ ਗਿਆਨ ਹੀ ਨਹੀਂ। ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ, ਮੈਂ ਕਿਹਦਾ ਹਿੱਸਾ ਸੀ, ਮੈਂ ਕਿਹਦੇ ਨਾਲ ਜੁੜਨਾ ਤੇ ਕਿਸ ਤਰ੍ਹਾਂ ਜੁੜਨਾ। ਅੱਜ ਦੇ ਮਨੁੱਖ ਨੇ ਗਿਆਨ ਬਹੁਤ ਇਕੱਠਾ ਕੀਤਾ, ਅੱਜ ਦੇ ਮਨੁੱਖ ਨੇ ਜੇ ਕਿਤੇ ਬਾਹਰ ਜਾਣਾ ਹੋਵੇ ਲਾਈਟਾਂ ਦਾ ਇੰਤਜ਼ਾਮ ਕਰ ਲਿਆ, ਅੱਜ ਦੇ ਮਨੁੱਖ ਨੇ ਆਪਣੇ ਰਸਤੇ ਰੁਸ਼ਨਾ ਲਏ, ਪਰ ਜਿਹੜਾ ਮਨ ਦੇ ਅੰਦਰ ਹਨੇਰਾ ਸੀ ਉਸ ਹਨੇਰੇ ਨੂੰ ਦੂਰ ਨਹੀਂ ਕਰ ਸਕਿਆ ਅੱਜ ਦਾ ਮਨੁੱਖ। ਤੇ ਧਿਆਨ ਰੱਖਣਾ, ਜੇ ਕਿਤੇ ਬਾਹਰ ਦੀ ਰੋਸ਼ਨੀ ਕਰ ਲਈ ਬਾਹਰ ਤੇ ਤੁਰ ਸਕਦਾ, ਜੇ ਅੰਧੇਰਾ ਮਨੁੱਖ ਦਾ ਤਨ ਠੇਡੇ ਖਾਂਦਾ, ਇਸ ਕਰਕੇ ਇਹਨੇ ਬਾਹਰ ਰੋਸ਼ਨ ਕਰ ਲਿਆ, ਰੋਸ਼ਨੀ ਕਰ ਲਈ, ਪਰ ਮਨ ਨੂੰ ਰੋਸ਼ਨ ਨਹੀਂ ਕਰ ਸਕਿਆ। ਜੇ ਬਾਹਰ ਦੀ ਰੋਸ਼ਨੀ ਨਹੀਂ ਤਨ ਠੇਡੇ ਖਾਵੇਗਾ, ਜੇ ਮਨ ਦੀ ਰੋਸ਼ਨੀ ਨਹੀਂ ਧਿਆਨ ਰੱਖਣਾ ਇਹਦਾ ਮਨ ਠੇਡੇ ਖਾਵੇਗਾ। ਜੇ ਬਾਹਰ ਦੀ ਰੋਸ਼ਨੀ ਹੈ ਨਹੀਂ, ਜੇ ਬਾਹਰ ਦੀ ਰੋਸ਼ਨੀ ਹੈ ਨਹੀਂ ਇਹਦਾ ਸਰੀਰ ਠੇਡੇ ਖਾਵੇਗਾ ਮਨੁੱਖ ਦਾ, ਜੇ ਮਨ ਦੀ ਰੋਸ਼ਨੀ ਨਹੀਂ ਇਹਦਾ ਜ਼ਮੀਰ ਠੇਡੇ ਖਾਵੇਗਾ। ਗਿਆਨ ਬੜਾ ਇਕੱਠਾ ਕੀਤਾ, ਪਰ ਜਿਸਨੇ ਮਨ ਦਾ ਹਨੇਰਾ ਦੂਰ ਕਰਨਾ ਸੀ ਉਹ ਗਿਆਨ ਨਹੀਂ ਪ੍ਰਾਪਤ ਕਰ ਸਕਿਆ। ਉਹ ਹੈ ਗਿਆਨ, ਉਹ ਕਿਹੜਾ ਗਿਆਨ, ਉਹ ਬ੍ਰਹਮ ਗਿਆਨ ਹੈ, ਉਹ ਹੈ ਆਤਮ ਗਿਆਨ। ਔਰ ਇਹ ਗਿਆਨ ਪਿਆਰਿਓ ਦੁਨੀਆਂ ਦੇ ਵਿੱਚ ਸਰਵ ਸ੍ਰੇਸ਼ਟ ਗਿਆਨ ਮੰਨਿਆ ਗਿਆ। ਇਹ ਗਿਆਨ ਕਿਹੜਾ, ਇਹ ਰੂਹ ਦਾ ਗਿਆਨ ਹੈ। ਜੇ ਕਿਤੇ ਆ ਜਾਵੇ ਰੂਹਾਨੀਅਤ ਦੇ ਵਿੱਚ ਇਨਕਲਾਬ ਆ ਜਾਇਆ ਕਰਦਾ। ਭਗਤ ਕਬੀਰ ਜੀ ਕਹਿ ਰਹੇ ਨੇ ਵੇਖੋ ਜਦੋਂ ਇਹ ਬ੍ਰਹਮ ਗਿਆਨ ਦੀ ਹਨੇਰੀ ਆ ਗਈ ਇਹਨੇ ਮੇਰਾ ਭਰਮ ਦਾ ਨਾਸ ਕਰ ਦਿੱਤਾ। ਪਰ ਅੱਜ ਦੇ ਮਨੁੱਖ ਨੇ ਜਿਹਨੇ ਦੂਜਾ ਗਿਆਨ ਹਾਸਲ ਕੀਤਾ ਉਹਨੂੰ ਪੁੱਛ ਕੇ ਵੇਖੀਏ ਕਿ ਵੀ ਤੇਰਾ ਕੋਈ ਭਰਮ ਨਾਸ ਹੋਇਆ, ਤੇਰੀ ਕੋਈ ਭਟਕਣਾ ਖਤਮ ਹੋ ਗਈ, ਤੂੰ ਸ਼ਾਂਤ ਹੋਇਆ ਕਿ ਤੂੰ ਅਸ਼ਾਂਤ ਹੋ ਗਿਆ, ਤੇਰੀਆਂ ਕਲਪਨਾ ਘੱਟ ਗਈਆਂ ਜਾਂ ਤੇਰੀਆਂ ਕਲਪਨਾ ਵੱਧ ਗਈਆਂ, ਆਖੇਗਾ ਉਨਾ ਹੀ ਜ਼ਿਆਦਾ ਚਿੰਤਾਵਾਂ ਦੇ ਵਿੱਚ ਗ੍ਰਸਿਆ ਗਿਆ। ਪਰ ਭਗਤ ਜੀ ਕਹਿ ਰਹੇ ਆ, ਕਹਿੰਦੇ ਵੇਖੋ ਵੀ ਇਹ ਬ੍ਰਹਮ ਗਿਆਨ ਦੀ ਐਸੀ ਹਨੇਰੀ ਮੇਰੇ ਹਿਰਦੇ ਵਿੱਚ ਆਈ, ਕੀ ਹੋਇਆ? ਭਗਤ ਜੀ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਉਹਨੇ ਕੀ ਰੰਗ ਵਿਖਾਇਆ? ਕਹਿੰਦੇ ਸਭੈ ਉਡਾਨੀ ਭਰਮ ਕੀ ਤਾਟੀ, ਜਿਹੜੀ ਭਰਮ ਦੀ ਛੱਪਰੀ ਮੇਰੇ ਮਨ ਦੇ ਅੰਦਰ ਬਣੀ ਹੋਈ ਸੀ, ਬੱਧੀ ਸੀ ਉਹ ਮਾਇਆ ਦੇ ਨਾਲ। कहिंदे सबै उडानी भरम की टाटी रहे ना माया बांधी भरम दी छपरी भरम दी जिहड़ी कंध सी कहिंदे ने ओह टुट गई भरम की है ਭਰਮ ਕਿਸ ਨੂੰ ਆਖਦੇ ਹੈ ਭਰਮ ਦੇ ਕਈ ਅਰਥ ਕੀਤੇ ਜਾਂਦੇ ਨੇ ਭਰਮ ਮੈਨੇ ਹੁੰਦਾ ਭੁਲੇਖਾ ਭਰਮ ਮੈਨੇ ਹੈ ਸ਼ੰਕਾ ਭਾਵ ਜਿੱਦਾਂ ਦਾ ਮਨੁੱਖ ਮੰਨਦਾ ਉਦਾਂ ਦਾ ਅੱਗੋਂ ਹੁੰਦਾ ਨਹੀਂ ਭਗਤ ਨਾਮਦੇਵ ਜੀ ਨੇ ਭਰਮ ਦੀ ਡੈਫੀਨੇਸ਼ਨ ਦੱਸਦੇ ਆ ਬੜਾ ਸੁੰਦਰ ਬੜੀ ਸੁੰਦਰ ਮਿਸਾਲ ਦਿੱਤੀ ਹੈ ਕਹਿੰਦੇ ਮਾਧਵੇ ਕਿਆ ਕਹੀਆ ਭਰਮ ਐਸਾ ਕੀ ਆਖੀਏ ਭਰਮ ਕਿੱਦਾਂ ਦਾ ਕਹਿੰਦੇ ਜੈਸਾ ਮਾਨੀਆ ਹੋਏ ਨਾ ਤੈਸਾ ਜਿੱਦਾਂ ਦਾ ਮਨੁੱਖ ਮੰਨਦਾ ਉਦਾਂ ਦਾ ਹੁੰਦਾ ਨਹੀਂ ਜੋ ਮਨੁੱਖ ਮਨ ਦੇ ਵਿੱਚ ਸੋਚਦਾ ਉਦਾਂ ਦਾ ਅੱਗੋਂ ਚੀਜ਼ ਨਿਕਲਦੀ ਨਹੀਂ ਇਹ ਹੈ ਭਰਮ ਇੱਕ ਰਾਹੀ ਤੁਰਿਆ ਜਾ ਰਿਹਾ ਅੰਧੇਰਾ ਰਸਤਾ ਰਸਤੇ ਵਿੱਚ ਉਹਨੇ ਵੇਖਿਆ ਵੀ ਸੱਪ ਬੈਠਾ ਮੰਜ਼ਿਲ ਵੱਲ ਤੁਰਿਆ ਜਾ ਰਿਹਾ ਸੀ ਜਦੋਂ ਸੱਪ ਵੇਖਿਆ ਵੇਖੋ ਭਰਮ ਜਿੱਥੇ ਟਿਕ ਗਿਆ ਉੱਥੇ ਮੰਜ਼ਿਲ ਵੱਲ ਜਿਹੜੇ ਕਦਮ ਜਾ ਰਹੇ ਸੀ ਕਦਮ ਰੁਕ ਗਏ ਜਦੋਂ ਰੁਕ ਗਏ ਕਹਿੰਦਾ ਖਤਰਾ ਹੈ ਅੱਗੇ ਜੀਵਨ ਜਾ ਸਕਦਾ ਜੀਵਨ ਦੀ ਸਮਾਪਤੀ ਹੋ ਸਕਦੀ ਜੇ ਕਿਤੇ ਸੱਪ ਲੜ ਗਿਆ ਪਿੱਛੋਂ ਦੋ ਤਿੰਨ ਰਾਹੀ ਹੋਰ ਤੁਰੇ ਆਏ ਉਹਨਾਂ ਨੂੰ ਵੀ ਰੋਕ ਲਿਆ ਕਹਿੰਦਾ ਅੱਗੇ ਨਾ ਜਾਇਓ ਸੱਪ ਹੈ ਪਰ ਹਰੇਕ ਮਨੁੱਖ ਐਸਾ ਨਹੀਂ ਹੋਇਆ ਕਰਦਾ ਉਹਨਾਂ ਦੇ ਵਿੱਚ ਇੱਕ ਆਤਮ ਗਿਆਨੀ ਸੀ ਜਿਹਦੇ ਕੋਲ ਗਿਆਨ ਦੀ ਰੋਸ਼ਨੀ ਸੀ ਉਹਨੇ ਆਖਿਆ ਇਉਂ ਜਾਪਦਾ ਤੁਹਾਡੇ ਅੰਦਰ ਭਰਮ ਬਣ ਗਿਆ ਉਹਨੇ ਗਿਆਨ ਦੀ ਰੋਸ਼ਨੀ ਕੀਤੀ ਲਾਲਟਨ ਜਗਾਈ ਜਦੋਂ ਰੋਸ਼ਨੀ ਹੋਈ ਤੇ ਕਹਿੰਦੇ ਨੇ ਜਿਹੜਾ ਭਰਮ ਰੂਪੀ ਹਨੇਰਾ ਸੀ ਉਹਦਾ ਵਿਨਾਸ਼ ਹੋ ਗਿਆ ਪਤਾ ਲੱਗ ਗਿਆ ਇਹ ਸੱਪ ਨਹੀਂ ਇਹ ਰੱਸੀ ਹੈ ਭਾਵ ਜਦੋਂ ਮਨੁੱਖ ਦੇ ਹਿਰਦੇ ਵਿੱਚ ਗਿਆਨ ਆ ਜਾਵੇ ਭਰਮ ਦਾ ਨਾਸ ਹੋ ਜਾਇਆ ਕਰਦਾ ਇਹ ਇੰਨਾ ਵੱਡਾ ਟਪਲਾ ਹੁੰਦਾ ਕਿ ਵੱਡੇ ਵੱਡੇ ਭਰਮ ਦੇ ਵਿੱਚ ਭਰਮ ਜਾਇਆ ਕਰਦੇ ਨੇ ਇੱਕ ਵਾਰ ਗੱਜ ਕੇ ਆਖੀਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਦਰਬਾਰ ਲੱਗਾ ਸੀ ਇੱਕ ਪੰਡਿਤ ਜੀ ਆਏ ਬੇਨਤੀ ਕੀਤੀ ਗਰੀਬ ਨਵਾਜ ਮੈਂ ਤੁਹਾਡੇ ਦਰਬਾਰ ਦੀ ਸੋਭਾ ਸੁਣ ਕੇ ਆਇਆ ਤੇ ਮੇਰੇ ਮਨ ਦੇ ਵਿੱਚ ਇੱਛਾ ਬਣੀ ਆ ਕਿ ਮੈਂ ਆਪ ਜੀ ਦੇ ਦਰਬਾਰ ਵਿੱਚ ਕਥਾ ਕਰਾਂ ਸਤਿਗੁਰੂ ਜੀ ਪੁੱਛਦੇ ਨੇ ਪੰਡਿਤ ਜੀ ਕਥਾ ਕਾਹਦੀ ਕਰੋਗੇ ਤਾਂ ਅੱਗੋਂ ਪੰਡਿਤ ਜੀ ਆਖਣ ਲੱਗੇ ਗਰੀਬ ਨਵਾਜ ਅੱਜ ਮੈਂ ਧਰਮ ਦੀ ਗੱਲ ਕਰਾਂਗਾ ਧਰਮ ਦੀ ਸਤਿਗੁਰੂ ਆਖਣ ਲੱਗੇ ਬਲਿਹਾਰ ਜਾਵਾਂ ਜਿਹੜਾ ਧਰਮ ਦੀ ਗੱਲ ਕਰੇ ਸਾਡੇ ਦਰਬਾਰ ਵਿੱਚ ਆ ਕੇ ਪੰਡਿਤ ਜੀ ਕਥਾ ਸੁਣਾਓ ਕੀ ਸੁਣਾਉਂਦੇ ਹੋ ਪੰਡਿਤ ਜੀ ਨੇ ਕਥਾ ਕੀਤੀ ਕਹਿੰਦੇ ਨੇ ਐਸਾ ਰੂਹ ਦਾ ਮੰਥਨ ਕੀਤਾ ਆਪਣੀ ਕਥਾ ਦੇ ਵਿੱਚ ਕੱਲਾ ਕੱਲਾ ਭਾਵ ਸੰਗਤ ਦੇ ਹਿਰਦੇ ਉੱਤੇ ਵਸ ਗਿਆ ਇੱਕ ਹਫ਼ਤਾ ਕਥਾ ਹੁੰਦੀ ਰਹੀ ਪਰ ਕਿਸੇ ਨੇ ਇਹ ਨਾ ਆਖਿਆ ਕਿ ਪੰਡਿਤ ਜੀ ਅੱਜ ਬਸ ਕਰ ਜਾਣ ਆਖਰ ਸੰਗਤ ਨੇ ਅਰਜ਼ ਕੀਤੀ ਗਰੀਬ ਨਵਾਜ ਇੰਨੀ ਸਵਾਦਲੀ ਕਥਾ ਪਹਿਲਾਂ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਸੁਣੀ ਸਤਿਗੁਰੂ ਜੀ ਕਿਉਂਕਿ ਕਦਰਦਾਨਾਂ ਦੇ ਕਦਰਵਾਨ ਸਨ ਗੁਣਵਾਨਾਂ ਦੇ ਕਦਰਵਾਨ ਸਨ ਸਤਿਗੁਰੂ ਜੀ ਨੇ ਪੰਡਿਤ ਜੀ ਨੂੰ ਬਹੁਤ ਵੱਡਾ ਸਤਿਕਾਰ ਦੇ ਕੇ ਨਿਵਾਜਿਆ ਮਾਇਆ ਦੇ ਨਾਲ ਨਿਵਾਜਿਆ ਪੰਡਿਤ ਜੀ ਆਖਣ ਲੱਗੇ ਗਰੀਬ ਨਵਾਜ ਇਹ ਤਾਂ ਕਥਾ ਕੁਝ ਵੀ ਨਹੀਂ ਇਹ ਕੁਝ ਵੀ ਨਹੀਂ ਮੇਰੇ ਕੋਲ ਇੱਕ ਹੋਰ ਪੋਥੀ ਹੈ ਜੇ ਕਿਤੇ ਉਹਦੀ ਕਥਾ ਸੁਣ ਲਓ ਨਾ ਉਹਦੀ ਕਥਾ ਇਹਦੇ ਨਾਲੋਂ ਵੀ ਸਵਾਦਲੀ ਹੈ ਸਤਿਗੁਰੂ ਜੀ ਆਖਣ ਲੱਗੇ ਪੰਡਿਤ ਜੀ ਫਿਰ ਉਹਦੀ ਵੀ ਕਥਾ ਸੁਣਾ ਦਿਓ ਕਹਿਣ ਲੱਗੇ ਜੀ ਮਜਬੂਰੀ ਇਹ ਹੈ ਕਿ ਉਹ ਪੋਥੀ ਮੇਰੀ ਘਰ ਰਹਿ ਗਈ ਹੈ ਬਨਾਰਸ ਪਈ ਹੈ ਸਤਿਗੁਰਾਂ ਖਰਚਾ ਦਿੱਤਾ ਆਖਿਆ ਪੋਥੀ ਲੈ ਆਓ ਖਰਚਾ ਲੈ ਲਿਆ ਪੰਡਿਤ ਜੀ ਨੇ ਜਾਣ ਦੀ ਤਿਆਰੀ ਕੀਤੀ ਪਰ ਤੁਰਦੇ ਨਹੀਂ ਪਏ ਸਤਿਗੁਰਾਂ ਆਖਿਆ ਪੰਡਿਤ ਜੀ ਕੀ ਗੱਲ ਹੈ ਤੁਰ ਕਿਉਂ ਨਹੀਂ ਰਹੇ ਜਾ ਕਿਉਂ ਨਹੀਂ ਰਹੇ ਪੋਥੀ ਕਿਉਂ ਨਹੀਂ ਲਿਆ ਰਹੇ ਪੰਡਿਤ ਜੀ ਆਖਣ ਲੱਗੇ ਜੀ ਮੈਂ ਮੰਗਲ ਚੈੱਕ ਕੀਤਾ ਮੈਂ ਸ਼ੁੱਕਰ ਵੇਖਿਆ ਮੈਂ ਸ਼ਨੀ ਵੇਖਿਆ ਅਜੇ ਮਹੂਰਤ ਸ਼ੁਭ ਨਹੀਂ ਨਿਕਲਿਆ ਸ਼ੁਭ ਘੜੀ ਆਏਗੀ ਤੇ ਫਿਰ ਮੈਂ ਚੱਲਾਂਗਾ ਵੇਖੋ ਭਰਮ ਬਣਿਆ ਆਖਿਰ ਸ਼ੁਭ ਘੜੀ ਆ ਗਈ ਜਦੋਂ ਸ਼ੁਭ ਘੜੀ ਆਈ ਤੇ ਪੰਡਿਤ ਜੀ ਤੁਰ ਪਏ ਜਦੋਂ ਕੁਝ ਕੁ ਵਿੱਥ ਤੇ ਗਏ ਤੇ ਹੋਇਆ ਕਿ ਇੰਨੇ ਨੂੰ ਇੱਕ ਗਧਾ ਬੋਲ ਪਿਆ ਗਧਾ ਬੋਲਿਆ ਉੱਚੀ ਸਾਰੀ ਪੰਡਿਤ ਜੀ ਜਿਹੜਾ ਅੱਗੇ ਨੂੰ ਜਾ ਰਹੇ ਸੀ ਉਸ ਗਧੇ ਦੀ ਆਵਾਜ਼ ਸੁਣ ਕੇ ਕਦਮ ਰੁਕ ਗਏ ਤੇ ਪਿੱਛੇ ਨੂੰ ਆ ਗਏ ਵਾਪਸ ਆ ਗਏ ਸਤਿਗੁਰੂ ਜੀ ਪੁੱਛਦੇ ਨੇ ਕੀ ਹੋਇਆ ਪੰਡਿਤ ਜੀ ਵਾਪਸ ਆ ਗਏ ਹੋ ਆਖਣ ਲੱਗੇ ਗਰੀਬ ਨਵਾਜ ਗਧਾ ਬੋਲ ਪਿਆ ਤੇ ਆਪ ਸ਼ਗਨ ਹੋ ਗਿਆ ਇਸ ਕਰਕੇ ਵਾਪਸ ਆ ਗਏ ਵੇਖੋ ਗਿਆਨੀ ਕਿੰਨਾ ਵੱਡਾ ਪਰ ਮਨ ਵਿੱਚ ਸ਼ੰਕਾ ਮਨ ਦੇ ਵਿੱਚ ਭਰਮ ਬਹਿ ਗਿਆ ਸਤਿਗੁਰੂ ਜੀ ਆਖਣ ਲੱਗੇ ਪੰਡਿਤ ਜੀ ਇੰਨੇ ਦੇਵਤੇ ਦੇਵੀ ਦੇਵਤੇ ਮਨਾਏ ਇੰਨੀ ਉਪਾਸ਼ਨਾ ਕੀਤੀ ਜਾਪ ਤਾਪ ਸਾਧਨਾਵਾਂ ਕੀਤੀਆਂ ਕੀ ਗੱਲ ਉਹਨਾਂ ਦੇ ਨਾਲੋਂ ਅੱਜ ਗਧਾ ਹੀ ਵੱਡਾ ਹੋ ਗਿਆ ਅੱਜ ਉਹ ਗਧੇ ਦੀ ਆਵਾਜ਼ ਜ਼ਿਆਦਾ ਵੱਡੀ ਹੋ ਗਈ ਜੇ ਸਾਨੂੰ ਪਤਾ ਹੁੰਦਾ ਨਾ ਅਸੀਂ ਗਧਾ ਹੀ ਕਿਸੇ ਹੋਰ ਪਾਸੇ ਬੰਨ ਦਿੰਦੇ ਇੰਨੇ ਦੇਵੀ ਦੇਵਤੇ ਮਨਾਉਣ ਦੀ ਕੀ ਲੋੜ ਸੀ ਇੰਨੇ ਉਪਾਸ਼ਨਾਵਾਂ ਕਰਨ ਦੀ ਭਾਵ ਜੇ ਮਨ ਦੇ ਵਿੱਚ ਭਰਮ ਬਣਿਆ ਰਹਿ ਗਿਆ ਮਹਾਰਾਜ ਕਹਿੰਦੇ ਮੁਕਤੀ ਨਹੀਂ ਜੇ ਹੋ ਸਕਦੀ ਜਬ ਲੱਗ ਟੁੱਟੇ ना ही मन भरमा। कहिंदे तब लग कोई मुक्त ना होई, जिन्नी देर मनुख दे मन दा भरम नहीं टुट जांदा उन्नी देर प्यारिओ मुक्ति नहीं जे हो सकदी, उहदे लई मुक्ति नहीं। इस वास्ते महाराज ने वचन कीता, कहिंदे भब्बा भरम मिटावो, अपना पहला अपने मन दा भरम मिटा लै, फिर तू इस रस्ते दे उत्ते तुर सकदा, परमार्थ दे रस्ते दे उत्ते चल के तेनू प्राप्ति हो सकती है। परम इको तरीके नाल मिटेगा प्यारियो, जदों ज्ञान हो जावे, जदों अपने आप दा ज्ञान हो जावे, आत्मा दा ज्ञान हो जावे। जहेदार इदां गाया करदे सी, जेड़ा लग्या परम वाला चंदुरा, ए ज्ञान बाजो नहीं हो खुलना। लगया परम वाला जबरा, ज्ञान बाजो नहीं हो खुलना।
परम वाला जबरा, ज्ञान बाजो नहीं हो खुलना। परम वाला जबरा, ज्ञान बाजो नहीं हो खुलना।
ऐसी ज्ञान बाजो नहीं हो खुलना, ज्ञान बाजो नहीं हो खुलना।
जे भरम बनिया रहा प्यारे प्राप्ति नहीं हो सकती। भरम वेखो, मनुख की सारी उम्र अरदासा करदिया बतीत हो जाती है, पर किते ना किते जाके जदों मन दे विच भरम बन गया, जदों मन विच शंका बन गया, शंका ये आ गया भी रब है भी कि नहीं, जिदे अगे दुआवां करदे आ अरदासा करदे ओह है कि नहीं, क्योंकि अज तक रब नूं किसे ने वेख्या नहीं। महाराज कहिंदे सुनिया निकट सुनो और वेखो ना ही, उन्हें सुनिया जरूर है कि वो कहीं आस पास रहता, कभी देखिया नहीं। बहुत वड्डा भरम है, पर जे किते ज्ञान की प्राप्ति हो जाए, कबीर कहिंदे ने मैनू ऐसी ज्ञान की हनेरी आई जिदे नाल अज मेरा भरम का नाश हो गया। देखो भाई ज्ञान की आई आंधी, कहिंदे सबै उडानी भरम की टाटी, रह ना माया बांधी। जिहड़ी भरम की छपरी बधी हुई सी माया दे नाल, कहिंदे अज ओह भरम नाश हो गया, अज ओह भरम मेरा नष्ट हो गया। किहदे नाल? कहिंदे ज्ञान की हनेरी दे नाल। कबीर साहब कोई होर भी परिवर्तन होया तुहाडे जीवन दे विच? कहिंदे भी जिहड़ी ये ज्ञान की हनेरी आई इन्हें तो सारी रूह नूं झंझोड़ के रख दिता है। महाराज की गल होई? कहिंदे दूजी गल सुन लो होर की मेरे नाल वापरिया। कबीर साहब का निजी तजर्बा है, कहिंदे सबै उडानी भरम की टाटी, रह ना माया बांधी। दूजी गल ए होगी कि दो चित्ते की दो थून गिरानी, जेड़ियां दो चित्ती दियां मन दे विच थमियां सन, कहिंदे ने ओह चकना चूर हो गईयां। दो चित्ती की है? दो चित्ती दुबदा प्यारियो, दो चित्ती इतना वड्डा दुख है मनुख दे जीवन विच, पैर पैर दे उत्ते ए दुख दिंदा, पैर पैर दे उत्ते। कोई काम करना होवे कहिंदा करां कि ना करां, मन दे विच दो चित्ती है। किते जाना है कहिंदा जावां कि ना जावां, मन दे विच दो चित्ती आ गई। ते जिहड़े मनुख दे मन विच दो चित्ती आ गई, जे कोई कथावाचक स्टेज उत्ते चढ़न लगदा है ना, मन दे विच हमेशा दो चित्ती आ जाया करदी है। कहिंदा अज किहड़े विशे ते गल करां, आ गल रखां कि ना रखां, दो चित्ती आ गई। और ध्यान रखना जेड़ा दो चित्ती दे विच फस गया ओदा कीता होया प्राश्रम भाव उद्यम ओदा कीता होया खर्चा ओदा कीता होया बलदा जतन सारा निसफल चला जांदा। एक जिमीदार सी की होया मन विच विचार आई मना खेती पानी दे सिर ते हुंदी खूह ते है नहीं खूह पुट लईए चंगी आमदन दा साधन हो सकदा है। खूह पुटना शुरू कीता 10 फुट तक इसने खूह पुटिया जदों 10 फुट तक खूह पुटिया तो मन विच दो चित्ती आ गई कहिंदा पानी नहीं इत्थे जे किते होर थां ते जाके पुट लवां पानी दी प्राप्ति हो सकती है। उत्थों 100 कर्मां दूर चला गया खूह पुटना शुरू कर दिता जिमीदार ने 20 फुट खूह पुटिया इस बार जदों 20 फुट तक गया फिर मन विच दो चित्ती आ गई मना गवांढियां नूं नहीं इत्थे पानी मिलिया मैनू किदां मिल जाएगा कहन लगा हुण इस तों भी दूर जावांगा 200 कर्म दूर चला गया ते जाके 30 फुट तक खूह पुटना कीता जदों 30 फुट पुटिया ते कहिंदा पानी इस धरती च लगदा है ही नहीं पर प्यारिओ इह दो चित्ती विच फस गया। जे किते दो चित्ती विच ना फसदा ना इक्को थां ते 60 फुट पानी खूह पुट लैंदा ते पानी दी प्राप्ति हो सकदी सी। महाराज कहिंदे सारा कुछ कीता जतन मनुख दा निसफल चला जांदा है ते परमार्थ दे रस्ते दी मैं मिसाल देवां जदों असीं इत्थे आउने आ ना कई चितवनियां मन विच आउंदियां ने आखीदा भी नाम जपना चंगा जां बाणी पढ़ लईए नाम दा महात्म ज्यादा कि बाणी पढ़नी चाहीदी दो चित्ती आ गई कहिंदा तीर्थां दा रटन करां जां पहाड़ां दीआं कंदरां दे विच जाके उत्थे योग साधना कर लवां कहिंदा देहधारी दी उपासना करां जां जड़ वस्तु दी उपासना करां। अज बहुत वड्डी दो चित्ती है साडे विच कईयां दा मन यह है कि सतगुरु जगजीत सिंह जी की तस्वीर की उपासना कर लो भाव जड़ वस्तु की उपासना कर लो पर कईयां दा मन इत्थे जे भी खलो गया जदों दो चित्ती आ गई ना दो चित्ती आ गई मनुख फैसला नहीं लै सकदा मैं जाना किधर है कई फैसला इदां लै लिया करदे आ उह कहिंदे भी दोवें पासे जाई जाओ दोवें पासे जड़ वस्तु की भी पूजा करी जाइए तो देहधारी की भी भाव चेतन शक्ति की भी पूजा करी जाइए। भाई गुरदास कहिंदे वेखी प्यारिया जे दो पासियां ते जाना है तेरा ये जीव जतन कीता होया निसफल चला जाएगा एक पासा रख लै दो बेड़ियां दे विच पैर रख के पार नहीं लग्या जा सकता। भाई गुरदास जी का बड़ा सुंदर वचन है कहिंदे दोए दर्पण देखा जैसे एक सह अनेक रूप मनुख शीशा वेखण जांदा है भाई जी कहिंदे भुल के भी दो शीशियां दे विच शकल ना वेखण लग जायो महाराज की होएगा कहिंदे शकल बिगड़ जाएगी शकल का सही स्वरूप नहीं दिस सकेगा। दोए दर्पण देखा जैसे एक सह अनेक रूप कई रूप बन जाएंगे इस वास्ते जे शकल वेखनी होवे एक शीशा वेखो दोए दर्पण देखा जैसे एक सह अनेक रूप दोए रूप दोए नाव पाव धरै पहुंचे ना पार है कहिंदे दोए दिशा गहे गहाए सह हाथ पाँव टूटे दोराहे दो चित होए भूल पग तार है दो दिशा दे विच जावेगा दो मित्रां दे नाल यारी पा ली एक ने इधर नूं खिचिया दूजे ने दूजे पासे नूं खिचिया आख्या साडे वल आ जा होया कि भाई गुरदास कहिंदे की उहदा वजाना भुगतना पै गया कहिंदे हथ पैर टुट गए दोए दिशा गहे गहाए स हाथ पाओ टूटे दो राहे दो चित होए कहिंदे भूल पग तार है दोए भूप तक गाओ परजा ना सुखी होत दोए पुरखन की ना कुला बधू नार है कहिंदे गुरसिख होए आन देव सेव टेव गह कहिंदे गुरु दा सिख होके एक पासे गुरु की पूजा करता फिरे दूजे पासे देवी देवतियां नूं मनाउंदा फिरे भाव जड़ वस्तु की पूजा करता फिरे की होएगा कहिंदे सहजम दंड जमां दी मार सहनी पएगी कहिंदे ने त्रिग जीवन संसार है संसार दे विच लोक त्रिकार पौणगे कि यह कोई बंदा है यदा कोई थौ टिकाणा ही नहीं यह इधर भी जांदा यह उधर भी जांदा। कबीर जी ने आख्या प्यारिया जे कोई पासा करना एक कर लै बहुते मित्र बनाउण दे नाल तू खज्जल खुआर होएगा सुख नहीं पा सकदा तेनू दुख ठाउणे पैणगे कबीर जी दा वचन है कबीर सुख ना एह जुग करै जो बहुते मीत कहिंदे जिन्हां ने बहुते मित्र बना ले एक तो दो मित्र बना ले उन्हां नूं सुख नहीं हो सकदा। कबीर जी सुख किन्हां नूं है अगली पंक्ति विच लिख दे जिजो चित राखै एक स्यों ते सुख पावे की ਜਿਨ੍ਹਾਂ ਨੇ ਇੱਕ ਨੂੰ ਰੱਖ ਲਿਆ ਇੱਕ ਵਾਰ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ
ਸਾਹਿਬ।
ਸਤਿਗੁਰੂ ਜੀ ਦਾ ਇੱਕ ਬਚਨ ਯਾਦ ਆਇਆ, ਇੱਕ ਰਚਨਾ ਆਖਿਆ ਕਰਦੇ ਸੀ। ਸਤਿਗੁਰੂ ਜੀ ਦੇ ਕੋਲ ਇੱਕ ਸਿੱਖ ਆਇਆ, ਆ ਕੇ ਉਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੀ ਕੋਈ ਮੰਗ ਰੱਖੀ, ਮੰਗ ਪੂਰੀ ਨਾ ਹੋਈ। ਮੈਂ ਬੇਨਤੀ ਕਰਦਾ ਹੁੰਦਾ, ਜਿਹਨੇ ਨਾਸਤਕ ਹੋਣਾ ਹੋਵੇ ਨਾ ਦੁਨੀਆਂ ਦੇ ਉੱਤੇ, ਨਾਸਤਕ ਦੁਨੀਆਂ ਦੇ ਵਿੱਚ ਨਾਸਤਕ ਬਣਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ, ਗੁਰੂ ਚਰਨਾਂ ਵਿੱਚ ਜਾਓ ਅਤੇ ਉੱਥੇ ਜਾ ਕੇ ਕੋਈ ਸੰਸਾਰੀ ਮੰਗ ਮੰਗ ਲਓ। ਭਾਵ ਜਦੋਂ ਅਸੀਂ ਇੱਥੇ ਆਉਂਦੇ ਹਾਂ, ਆਖਦੇ ਸੱਚੇ ਪਾਤਸ਼ਾਹ ਪੁੱਤਰ ਚਾਹੀਦਾ, ਜ਼ਮੀਨ ਚਾਹੀਦੀ, ਧਨ ਚਾਹੀਦਾ, ਵੀਜ਼ਾ ਲੱਗ ਜਾਏ, ਲੱਗ ਗਿਆ ਅਤੇ ਸਤਿਗੁਰੂ ਜਗਜੀਤ ਸਿੰਘ ਵਰਗਾ ਕੋਈ ਨਹੀਂ, ਨਾ ਲੱਗਿਆ ਆਖਿਆ ਇੱਥੋਂ ਕੀ ਮਿਲਣਾ ਸੀ, ਦੂਜੇ ਥਾਂ ਲੱਭਦੇ ਹਾਂ ਜਾ ਕੇ। ਇਸੇ ਤਰ੍ਹਾਂ ਉਹ ਸਿੱਖ ਆਇਆ, ਜਦੋਂ ਪ੍ਰਾਪਤੀ ਨਹੀਂ ਨਾ ਹੋਈ ਜੋ ਮੰਗ ਲੈ ਕੇ ਆਇਆ, ਉਹ ਚਲਾ ਗਿਆ ਸੰਤ ਹਿਲਰਾਂ ਵਾਲਿਆਂ ਦੇ ਕੋਲ। ਉੱਥੇ ਜਾ ਕੇ ਉਹਨਾਂ ਨੂੰ ਇੱਕ ਮੱਝ ਵੀ ਮੱਥਾ ਟੇਕੀ, ਮੈਂ ਨਾਮ ਨਹੀਂ ਲੈਣਾ ਸਿੱਖ ਦਾ, ਉਹਨੇ ਆਪਣੀ ਹੱਡ ਬੀਤੀ ਦੱਸੀ ਹੈ। ਇੱਕ ਮੱਝ, ਇੱਕ ਗਊ ਮੱਥਾ ਟੇਕੀ, ਪ੍ਰਾਪਤੀ ਉੱਥੋਂ ਵੀ ਨਾ ਹੋਈ, ਰੋਂਦਾ ਫਿਰ ਵਾਪਸ ਆਇਆ ਗੁਰੂ ਚਰਨਾਂ ਵਿੱਚ। ਸਤਿਗੁਰੂ ਜੀ ਨੇ ਇੱਕ ਬਚਨ ਕੀਤਾ, ਆਖਣ ਲੱਗੇ ਸੰਤ ਜੀ ਸਿੱਖਾ, ਗੱਲ ਇਹ ਹੈ ਇੱਕ ਪਾਸਾ ਰੱਖ ਲੈ, ਇੱਕ ਪਾਸਾ, ਜਾਂ ਉੱਧਰ ਹੋ ਜਾ ਜਾਂ ਇੱਧਰ ਹੋ ਜਾ, ਅਸੀਂ ਦੋਵੇਂ ਪਾਸੇ ਰੱਖਦੇ ਹਾਂ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਜੀ ਇੱਧਰ ਹੋ ਜਾਂ ਉੱਧਰ ਹੋ, ਬਈ ਇੱਧਰ ਹੋ ਜਾਂ ਉੱਧਰ ਹੋ, ਦੁਨੀਆਂ ਦਾ ਹੋ ਜਾਂ ਸਤਿਗੁਰ ਦਾ, ਅਲਫ ਇੱਕ ਨਾਲ ਹੁੰਦੀ ਏ ਪ੍ਰੀਤ ਚੰਗੀ। ਕਹਿੰਦੇ ਚੰਗਾ ਹੁੰਦਾ ਨਹੀਂ ਅਸਲ ਵਿੱਚ ਪਿਆਰ, ਥਾਂ 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 ਦੀ ਦੋਸਤੀ ਹੈ ਮੰਦੀ, ਜਦੋਂ ਕਦੋਂ ਕਰਦੀ ਮੰਦੇ ਹਾਲ, ਥਾਂ ਥਾਂ ਇੱਕ ਇੱਕ ਨਾਲ ਉਮਰ ਗਾਲ ਦਿੰਦੇ, ਇੱਕ ਰੋਜ਼ ਬਣਾਵਦੇ ਯਾਰ ਥਾਂ ਥਾਂ ਹਾਸ਼ਮ ਸ਼ਾਹ, ਬਈ ਇੱਕ ਯਾਰ ਨੂੰ ਪਕੜ ਬੈਠੀ, ਬਹੁਤੇ ਯਾਰ ਕਰਦੇ ਮਿੱਟੀ ਖੁਆਰ, ਥਾਂ ਇੱਕ ਪਾਸਾ ਕਰ ਲੈ। ਸਵਾਮੀ ਤੁਲਸੀਦਾਸ ਨਿਕਲ ਰਹੇ ਨੇ, ਇੱਕ ਮਿਸਾਲ ਦੇ ਕੇ, ਮੇਰੇ ਸਮੇਂ ਦੀ ਸਮਾਪਤੀ ਹੈ, ਮੈਂ ਸਮਾਪਤੀ ਕਰ ਦਿਆਂਗਾ। ਸਵਾਮੀ ਤੁਲਸੀਦਾਸ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਨੇ, ਬਾਜ਼ਾਰ ਤੋਂ ਭਾਵ ਹੈ ਇੱਕ ਗਲੀ ਦੇ ਵਿੱਚੋਂ, ਬਾਜ਼ਾਰ ਬੜਾ ਛੋਟਾ ਸੀ। ਤੁਰੇ ਜਾ ਰਹੇ ਨੇ, ਤੁਰਦੇ ਜਾ ਰਹੇ ਨੇ, ਰਸਤੇ ਵਿੱਚ ਕੀ ਵੇਖਿਆ, ਬਈ ਗਲੀ ਛੋਟੀ ਹੈ, ਕੇਵਲ ਦੋ ਮਨੁੱਖਾਂ ਦੇ ਲੰਘਣ ਦੀ ਜਗ੍ਹਾ ਹੈ, ਅਤੇ ਅਗਲੇ ਪਾਸੋਂ ਇੱਕ ਭੰਗਣੀ ਆ ਗਈ ਜਿਹਦੇ ਸਿਰ ਉੱਤੇ ਟੋਕਰਾ ਚੁੱਕਿਆ ਹੋਇਆ ਗੰਦਗੀ ਦਾ। ਹੁਣ ਇਹ ਬੜੀ ਉੱਚੀ ਕੋਲ, ਸ਼੍ਰੋਮਣੀ ਕੋਲ, ਬ੍ਰਾਹਮਣ ਜਾਤੀ ਦੇ, ਕਹਿੰਦੇ ਕਿਤੇ ਮੈਂ ਉਹਦੇ ਨਾਲ ਨਾ ਲੱਗ ਜਾਂ, ਬਚਣ ਦਾ ਯਤਨ ਕੀਤਾ। ਕਈ ਵਾਰੀ ਮਨੁੱਖ ਬਚਣ ਦਾ ਯਤਨ ਕਰਦਾ, ਜਿੱਧਰ ਨੂੰ ਹੁੰਦਾ ਅਗਲੇ ਨੂੰ ਮਨੁੱਖ ਨੂੰ ਵੀ ਭੁਲੇਖਾ ਲੱਗ ਜਾਂਦਾ, ਉਹ ਵੀ ਉੱਧਰ ਹੋ ਜਾਂਦਾ। ਤੁਲਸੀ ਜੀ ਜਦੋਂ ਸੱਜੇ ਪਾਸੇ ਨੂੰ ਹੋਏ ਤਾਂ ਭੰਗਣ ਵੀ ਦੂਜੇ ਪਾਸੇ ਹੋ ਗਈ, ਤੁਲਸੀ ਜੀ ਦੂਜੇ ਪਾਸੇ ਨੂੰ ਹੋਏ ਖੱਬਾ ਪਾਸਾ ਲਿਆ, ਅਤੇ ਉਹ ਵੀ ਸਾਹਮਣੇ ਆ ਕੇ ਖੜੀ ਹੋ ਗਈ। ਜਦੋਂ ਇਸ ਤਰ੍ਹਾਂ ਟਕਰਾਅ ਹੋ ਗਿਆ, ਉਸ ਭੰਗਣ ਨੇ ਇੱਕ ਗੱਲ ਆਖੀ, गल पता की आखी, आखन लगी स्वामी जी एक पासे हो जा जा इधर हो जा जा उधर हो जा, ध्यान रखना ये गल आखण दी देर सी। स्वामी तुलसीदास जी दे जीवन दे विच भंगण दा आख्या होया ये शब्द, कहिंदे ने मुख उपदेश बन गया उसे वेले चरणा ते टैपे। आखण लगे अज तो तू मेरी गुरु होई, जिन्हें मैनू ज्ञान करवा दिता है, जिन्हें मेरी दुचित्ती खत्म कर दिती। ज्ञान तो बिना दुचित्ती नहीं जे जा सकती। कबीर कहिंदे ने दो चित्ते की दो थून गरानी, मोह बलेडा टूटा जेड़ा मोह दा शतीर सी, ज्ञान दी हनेरी आ जाए टुट जाया करदा। कहिंदे मोह बलेडा टूटा तिसना शान परी तहरी उपर दुरमत भांडा फूटा, आंधी पाछे जो जल बरसै त्यों तेरा जन पीना। ਜਦੋਂ ਗਿਆਨ ਦੀ ਹਨੇਰੀ ਆਈ ਕਹਿੰਦੇ ਅੱਖਾਂ ਦਾ ਹਨੇਰਾ ਦੂਰ ਹੋ ਗਿਆ, ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ, ਤ੍ਰਿਸ਼ਨਾ ਰੂਪੀ ਅੱਗ ਬੁੱਝ ਗਈ। ਜਦੋਂ ਹਨੇਰੀ ਆਈ, ਹਨੇਰੀ ਤੋਂ ਬਾਅਦ ਮੀਂਹ ਵੀ ਆਉਂਦਾ, ਜਦੋਂ ਮੀਂਹ ਆਇਆ ਮੀਂਹ ਦੇ ਨਾਲ ਸਾਰਾ ਘੱਟਾ ਬੈਠ ਜਾਇਆ ਕਰਦਾ। ਕਬੀਰ ਕਹਿੰਦੇ ਮੇਰੇ ਨਾਲ ਐਸਾ ਹੀ ਹੋਇਆ, ਜਦੋਂ ਗਿਆਨ ਦੀ ਹਨੇਰੀ ਆ ਗਈ ਪਿੱਛੋਂ ਨਾਮ ਦੀ ਵਰਖਾ ਆ ਗਈ, ਨਾਮ ਦੇ ਨਾਲ ਮੇਰਾ ਇਹ ਸਰੀਰ ਭਿੱਜ ਗਿਆ। ਅਤੇ ਕਬੀਰ ਕਹਿੰਦੇ ਹੁਣ ਕੀ ਹੋ ਗਿਆ। ਕਬੀਰ ਜੀ ਆਪਣੀ ਪੰਕਤੀ ਵਿੱਚ ਲਿਖਦੇ ਹੈ,
ਕਹੇ ਕਬੀਰ ਮਾਨ ਪਿਆ ਪਰਗਾਸਾ ਉਦੈ ਪਹਾਨ ਜਬ ਜੀ, ਕਹੇ ਕਬੀਰ ਮਾਨ ਪਿਆ ਪਰਗਾਸਾ ਉਦੈ ਪਹਾਨ ਜਬ ਜੀ।
ਹਿਰਦੇ ਵਿੱਚ ਕਹਿੰਦੇ ਪ੍ਰਗਾਸ ਹੋ ਗਿਆ, ਕਦੋਂ ਜਦੋਂ ਗਿਆਨ ਰੂਪੀ ਸੂਰਜ ਚੜ੍ਹ ਗਿਆ। ਤੋ ਮੈਂ ਅਰਦਾਸ ਕਰਦਾ ਸੰਗਤ ਜੀ, ਅਸੀਂ ਇੱਥੇ ਆ ਕੇ ਗਿਆਨ ਦੀ ਪ੍ਰਾਪਤੀ ਵੱਲ ਜਾ ਰਹੇ, ਸਤਿਗੁਰੂ ਜੀ ਕਿਰਪਾ ਕਰਨ ਸਾਡੇ ਜੀਵਨ ਦੇ ਵਿੱਚ ਵੀ ਕਿਤੇ ਬ੍ਰਹਮ ਗਿਆਨ ਵਰਗੀ ਹਨੇਰੀ ਆ ਜਾਏ, ਸਾਡੇ ਭਰਮ ਸਾਡੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਣ। ਤੋ ਇਤਨੀਆਂ ਕੋਈ ਬੇਨਤੀਆਂ ਕਰਦਾ, ਭੁੱਲਾਂ ਚੁੱਕਾਂ ਦੀ ਖਿਮਾ ਸਭ ਗੱਜ ਕੇ ਆਖੀਏ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ, ਸਤਿ ਸ਼੍ਰੀ ਅਕਾਲ।